ਗੁਰੂ ਨੂੰ ਮਿਲ ਕੇ ਕਾਰਜ ਸਵਾਰ ਹੈ। ਕੰਮ ਕੀ ਹੈ, ਕਾਰਜ ਕੀ ਹੈ ਜਿਸ ਨੂੰ ਸਵਾਰਨਾ ਹੈ? ਇੱਕ ਇੱਕ ਪੰਕਤੀ ਦੇ ਸਤਿਗੁਰੂ ਗੱਲ ਖੋਲਦੇ ਨੇ। ਪਹਿਲੇ ਮੈਂ ਅਖਰੀ ਅਰਥੀ ਤੁਹਾਡੇ ਸਾਹਮਣੇ ਰੱਖਾਂ। ਕਰੋ ਬੇਨੰਤੀ ਸੁਣ ਮੇਰੇ ਨੀਤਾ, ਸੰਤ ਟਹਿਲ ਕੀ ਵੇਲਾ। ਹੇ ਮੇਰੇ ਮਿੱਤਰ, ਮੈਂ ਬੇਨਤੀ ਕਰਦਾ, ਜੋਦੜੀ ਕਰਦਾ। ਇਸ ਤਰ੍ਹਾਂ ਦੀ ਗੱਲ ਉਹੀ ਕਰ ਸਕਦਾ ਜਿਸ ਨੂੰ ਜੀਵਾਂ 'ਤੇ ਬਹੁਤ ਤਰਸ ਆ ਰਿਹਾ ਹੈ, ਦਇਆ ਆ ਰਹੀ ਹੈ। ਔਰ ਧਰਮ ਦੀ ਤੇ ਜੋਦੜੀ ਤੇ ਬੇਨਤੀ ਕੀਤੀ ਜਾ ਸਕਦੀ ਹੈ। ਧਰਮ ਜਬਰ ਨਾਲ ਨਹੀਂ ਮਨਵਾਇਆ ਜਾ ਸਕਦਾ, ਕਾਨੂੰਨ ਜਬਰ ਨਾਲ ਮਨਵਾਇਆ ਜਾ ਸਕਦਾ। ਮਨੁੱਖ ਰਾਜਨੀਤਿਕ ਨਿਯਮ ਦੀ ਪਾਲਣਾ ਨਾ ਕਰੇ ਤਾਂ ਉਸ ਵਾਸਤੇ ਬਹੁਤ ਕਰੜੀ ਸਜ਼ਾ ਹੈ, ਨਿਯਮ ਦੀ ਪਾਲਣਾ ਕਰਨੀ ਪਏਗੀ। ਪਰ ਇੱਕ ਬੰਦਾ ਜੇ ਧਰਮ ਨੂੰ ਨਹੀਂ ਮੰਨਦਾ ਤਾਂ ਫਿਰ ਕੋਈ ਜਬਰ ਨਹੀਂ ਹੈ ਉਸ ਦੇ ਉੱਤੇ, ਜ਼ਬਰਦਸਤੀ ਨਹੀਂ ਮਨਾਇਆ ਜਾ ਸਕਦਾ। ਧਰਮ ਜਬਰ ਨਹੀਂ ਹੈ। ਸਮਾਜ ਦੇ ਵੀ ਕੁਛ ਨਿਯਮ ਐਸੇ ਹੋ ਸਕਦੇ ਨੇ ਜੋ ਜ਼ਬਰਦਸਤੀ ਮਨਾਏ ਜਾਣ, ਵੀ ਤੈਨੂੰ ਮੰਨਣੀ ਪਏਗੀ ਬਿਰਾਦਰੀ ਦੀ ਗੱਲ। ਕਾਨੂੰਨ ਤੇ ਮੰਨਣਾ ਹੀ ਪਏਗਾ ਹਰ ਹਾਲਤ ਵਿੱਚ, ਜੋ ਜੋ ਵੀ ਨਿਯਮ ਬਣਾ ਦਿੱਤੇ ਗਏ ਨੇ। ਜੈਸੇ ਤੁਸੀਂ ਗੁਰਦੁਆਰੇ ਤੱਕ ਆਏ ਹੋ ਤਾਂ ਟ੍ਰੈਫਿਕ ਨਿਯਮ ਦੀ ਪਾਲਣਾ ਕਰਕੇ ਆਇਓ। ਅਗਰ ਇੱਕ ਮਨੁੱਖ ਕਹਿ ਦੇ ਕਿ ਮੈਂ ਇਸ ਨਿਯਮ ਦੀ ਪਾਲਣਾ ਨਹੀਂ ਕਰਦਾ, ਤਾਂ ਇੱਕ ਤੇ ਜੁਰਮ ਹੈ ਤੇ ਇੱਕ ਸਹੀ ਸਲਾਮਤ ਇਸਦਾ ਪਹੁੰਚਣਾ ਵੀ ਔਖਾ। ਟ੍ਰੈਫਿਕ ਨਿਯਮ ਦੀ ਤੇ ਪਾਲਣਾ ਕਰਨੀ ਪੈਂਦੀ, ਲਾਜ਼ਮੀ ਕਰਨੀ ਪੈਂਦੀ। ਇਸ ਤਰ੍ਹਾਂ ਰਾਜਨੀਤਿਕ ਹਜ਼ਾਰਾਂ ਤਰ੍ਹਾਂ ਦੇ ਨਿਯਮ ਨੇ, ਜੋ ਮਨੁੱਖ ਨਾ ਪਾਲਣਾ ਕਰੇ ਤਾਂ ਸਜ਼ਾ ਹੈ, ਜੁਰਮ ਹੈ, ਉਹਦੀ ਸਜ਼ਾ ਦਿੱਤੀ ਜਾਂਦੀ ਹੈ ਔਰ ਉਸ ਵਿੱਚ ਮਨੁੱਖ ਦਾ ਨੁਕਸਾਨ ਹੁੰਦਾ ਹੈ। ਅਗਰ ਕੋਈ ਬੰਦਾ ਧਾਰਮਿਕ ਨਿਯਮ ਦੀ ਪਾਲਣਾ ਨਹੀਂ ਕਰਦਾ ਤਾਂ ਜਬਰ ਨਹੀਂ ਹੈ। ਸਰੇਆਮ ਉੱਚੀ ਆਵਾਜ਼ ਨਾਲ ਕਹਿ ਦੇ, ਐ ਗੁਰੂ ਮੈਂ ਤੇਰੇ ਬਣਾਏ ਨਿਯਮ ਨਹੀਂ ਮੰਨਦਾ, ਠੀਕ ਹੈ ਨਾ ਮੰਨ, ਜਬਰ ਨਹੀਂ ਹੈ। ਧਾਰਮਿਕ ਦੁਨੀਆ 'ਚ ਬੇਨਤੀ ਕੀਤੀ ਜਾ ਸਕਦੀ ਹੈ, ਜੋਦੜੀ ਕੀਤੀ ਜਾ ਸਕਦੀ ਹੈ, ਜਬਰ ਨਹੀਂ। ਇਸ ਵਾਸਤੇ ਸਤਿਗੁਰਾਂ ਨੇ ਥਾਂ ਥਾਂ 'ਤੇ ਬੇਨਤੀ ਕੀਤੀ ਹੈ, ਜੋਦੜੀ ਕੀਤੀ ਹੈ। ਧਰਮ ਜਬਰ ਦੀ ਚੀਜ਼ ਨਹੀਂ। ਦੂਸਰੀ ਇਹ ਕਿ ਅਧਿਆਤਮਿਕ ਨੁਕਸਾਨ ਜਿਹੜਾ ਬਰਾਦਰੀ ਦੇ ਨਿਯਮ ਦੀ ਪਾਲਣਾ ਨਹੀਂ ਕੀਤੀ, ਰਾਜਨੀਤਿਕ ਨਿਯਮ ਦੀ ਪਾਲਣਾ ਨਹੀਂ ਕੀਤੀ, ਤਾਂ ਉਸਦਾ ਜੋ ਨੁਕਸਾਨ ਹੈ ਸਾਹਮਣੇ ਜ਼ਾਹਿਰ ਹੋ ਜਾਂਦਾ ਹੈ। ਅਧਿਆਤਮਿਕ ਘਾਟਾ ਜਿਹੜਾ ਹੈ ਇਸਦਾ ਪਤਾ ਹੀ ਨਹੀਂ ਚੱਲਦਾ। ਅਧਿਆਤਮਿਕ ਘਾਟੇ ਦਾ ਤੇ ਤਾਂ ਪਤਾ ਚੱਲੇ ਕਿ ਮਨੁੱਖ ਹੋਸ਼ ਦੇ 'ਚ ਹੋਵੇ, ਮਨੁੱਖ ਕੁਛ ਅੰਤਰਮੁਖੀ ਹੋਵੇ। ਇਸ ਵਾਸਤੇ ਉਮਰ ਦੇ ਘਟਣ ਦੇ ਨਾਲ ਨਾਲ ਅਧਿਆਤਮਿਕ ਸਰਮਾਇਆ ਵੀ ਰੋਜ਼ ਘਟਦਾ ਹੈ, ਨੁਕਸਾਨ ਹੁੰਦਾ ਹੈ, ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਅਤੇ ਇਹੀ ਨੁਕਸਾਨ ਇੰਝ ਕਹਿ ਲਓ ਸਜ਼ਾ ਹੈ, ਜਬਰ ਨਹੀਂ ਹੈ। ਵੀ ਤੁਹਾਨੂੰ ਇਹ ਧਰਮ ਦੇ ਨਿਯਮ ਦੀ ਪਾਲਣਾ ਕਰਨੀ ਹੀ ਪਏਗੀ, ਇਸ ਤਰ੍ਹਾਂ ਦਾ ਜਬਰ ਨਹੀਂ ਹੈ। ਇਸ ਵਾਸਤੇ ਬੜੀ ਖੁਸ਼ੀ ਨਾਲ ਲੋਕ ਧਰਮ ਦੀ ਗੱਲ ਸੁਣ ਲੈਂਦੇ ਨੇ, ਮੰਨਦੇ ਨੇ। ਸੰਸਾ ਬਣਿਆ ਰਹਿੰਦਾ, ਸ਼ੱਕ ਬਣਿਆ ਰਹਿੰਦਾ, ਕਿਉਂਕਿ ਧਰਮ ਜਬਰ ਨਹੀਂ ਹੈ, ਧਰਮ ਜ਼ਬਰਦਸਤੀ ਨਹੀਂ ਹੈ। ਅਗਰ ਧਰਮ ਦੀ ਜ਼ਬਰਦਸਤੀ ਆ ਜਾਏ ਤਾਂ ਧਰਮ ਧਰਮ ਨਹੀਂ ਹੈ, ਉਹ ਰਾਜਨੀਤੀ ਹੈ। ਇੰਨੀ ਮਹਿਰਜ਼ ਕਰਦੇ ਹਾਂ, ਉਹ ਫਿਰ ਰਾਜਨੀਤੀ ਹੋਵੇਗੀ, ਕਿਸੇ ਬਾਦਸ਼ਾਹ ਦਾ ਹੁਕਮ ਹੋਵੇਗਾ, ਰੱਬ ਦਾ ਨਹੀਂ। ਰੱਬ ਦਾ ਹੁਕਮ ਜਬਰ ਨਹੀਂ ਹੈ, ਉਹ 'ਤੇ ਪਿਆਰ ਹੈ, ਉਹ 'ਤੇ ਇੱਕ ਜੋਦੜੀ ਹੈ, ਉਹ 'ਤੇ ਇੱਕ ਕਹਿਣ ਦਾ ਐਸਾ ਢੰਗ ਹੈ ਜੈਸੇ 2-3 ਸਾਲ ਦੇ ਬੱਚੇ ਨੂੰ, ਮਾਸੂਮ ਬੱਚੇ ਨੂੰ ਮਾਂ ਬਾਪ ਕਹਿੰਦੇ ਨੇ, ਸਮਝਾਉਂਦੇ ਨੇ ਪਿਆਰ ਨਾਲ। ਤਾਂ ਧਾਰਮਿਕ ਤੌਰ 'ਤੇ, ਅਧਿਆਤਮਿਕ ਤੌਰ 'ਤੇ ਤਾਂ ਬੰਦਾ ਬੱਚੇ ਦਾ ਬੱਚਾ ਹੈ। ਇਸ ਵਾਸਤੇ ਸਤਿਪੁਰਸ਼ ਜੋਦੜੀ ਕਰਕੇ ਪਿਆਰ ਨਾਲ ਸਮਝਾਉਂਦੇ ਰਹੇ, ਜਬਰ ਕਿਧਰੇ ਵੀ ਨਹੀਂ ਹੈ, ਜ਼ਬਰਦਸਤੀ ਕਿਧਰੇ ਵੀ ਨਹੀਂ ਹੈ। ਪੁਰਾਣੇ ਨਿਜ਼ਾਮ ਦੇ ਉੱਤੇ ਝਾਤ ਮਾਰੀਏ ਆਪਣੇ ਦੇਸ਼ ਦੇ 'ਚ, ਤਾਂ ਜੋ ਸਨਾਤਨ ਮਤ ਸੀ ਉਹ ਬਹਿਸ ਮੁਬਾਸੇ ਦਾ ਮਤ ਸੀ ਬਈ ਥਾਂ ਥਾਂ ਤੇ ਬਹਿਸ ਮੁਬਾਸੇ ਕਰਨੇ ਨੇ, ਚਰਚਾ ਕਰਨੀ ਹੈ। ਤੇ ਜਿਹੜਾ ਬੰਦਾ ਚਰਚਾ ਵਿੱਚ ਜਿੱਤ ਜਾਏ, ਵਿਚਾਰ ਵਿੱਚ ਜਿੱਤ ਜਾਏ, ਉਹਦੀ ਗੱਲ ਮੰਨ ਲਈ ਜਾਏ। ਪਰ ਮੰਨੀ ਤਾਂ ਜਾ ਸਕਦੀ ਹੈ ਜੇ ਉਹ ਬਾਕੀ ਦਿਆਂ ਨੂੰ ਵਿਚਾਰ ਵਿੱਚ ਹਰਾਵੇ। ਇਹ ਸਿਲਸਿਲਾ ਸਦੀਆਂ ਤੱਕ ਹਿੰਦੁਸਤਾਨ ਵਿੱਚ ਰਾਇਜ ਰਿਹਾ, ਬਹਿਸ ਮੁਬਾਸੇ ਦਾ, ਤਰਕ ਦਾ। ਤੋ ਤਰਕ ਵਿੱਚ ਜਿਹੜਾ ਜਿੱਤ ਜਾਂਦਾ ਸੀ, ਵਿਚਾਰ ਵਟਾਂਦਰੇ 'ਚ ਜਿਹਦੀ ਜਿੱਤ ਹੋ ਜਾਂਦੀ ਸੀ, ਬਾਕੀਆਂ ਨੂੰ ਫਿਰ ਕਹਿ ਦਿੱਤਾ ਜਾਂਦਾ ਸੀ ਇਹ ਵਿਚਾਰ ਕਬੂਲ ਕਰ ਲਓ, ਲੋਕ ਖੁਸ਼ੀ ਖੁਸ਼ੀ ਨਾਲ ਕਬੂਲ ਕਰ ਲੈਂਦੇ ਸਨ। ਇਸਲਾਮ ਦਾ ਜ਼ਮਾਨਾ ਆਇਆ, ਉਹਨਾਂ ਨੇ ਆਖਿਆ ਕੌਣ ਵਿਚਾਰ ਵਿੱਚ ਪਵੇ, ਕੌਣ ਮਗਜ਼ਮਾਰੀ ਵਿੱਚ ਪਵੇ, ਕੌਣ ਇਹ ਖੱਪੇ ਅਤੇ ਅਗਲੇ ਨੂੰ ਗਲਤ ਸਾਬਤ ਕਰੇ ਅਤੇ ਆਪਣੇ ਵਿਚਾਰ ਨੂੰ ਸਹੀ ਸਾਬਤ ਕਰੇ। ਉਹਨੇ ਮਿਆਨ 'ਚੋਂ ਤਲਵਾਰ ਕੱਢੀ, ਅਸੀਂ ਬਈ ਇਸ ਮਸਲੇ ਨੂੰ ਤਲਵਾਰ ਨਾਲ ਹੱਲ ਕਰਨਾ, ਵਿਚਾਰ ਨਾਲ ਨਹੀਂ। ਬਈ ਇਸਲਾਮ ਕਬੂਲ ਹੈ ਕਿ ਨਹੀਂ, ਨਹੀਂ ਕਬੂਲ ਹੈ ਤਾਂ ਗਰਦਨ ਇੱਕ ਪਾਸੇ। ਤੋ ਇਸਲਾਮ ਜਬਰ ਦੇ ਨਾਲ ਫੈਲਿਆ, ਸਨਾਤਨ ਮਤ ਵਿਚਾਰ ਨਾਲ ਫੈਲਿਆ। ਥਾਂ ਥਾਂ 'ਤੇ ਵਿਚਾਰ ਵਟਾਂਦਰੇ ਹੁੰਦੇ ਰਹੇ, ਇਤਿਹਾਸਕ ਗ੍ਰੰਥਾਂ 'ਚ ਬੜਾ ਭਾਰੀ ਜ਼ਿਕਰ ਹੈ। ਔਰ ਜਿੱਥੇ ਵਿਚਾਰ ਵਟਾਂਦਰਾ ਹੁੰਦਾ ਸੀ, ਰੱਜ ਕੇ ਖੰਡਨ ਮੰਡਨ ਹੁੰਦਾ ਸੀ, ਅਤੇ ਖੰਡਨ ਮੰਡਨ ਦੀ ਬਿਲਕੁਲ ਖੁੱਲ੍ਹ ਸੀ, ਪਰ ਹੁੰਦੀ ਵਿਚਾਰ ਸੀ। ਕਹਿੰਦੇ ਨੇ ਵਿਚਾਰ ਦਾ ਜਵਾਬ ਜਦ ਵਿਚਾਰ ਵਿੱਚ ਨਾ ਹੋਵੇ ਤਾਂ ਅਕਸਰ ਬੰਦਾ ਤਕਰਾਰ 'ਤੇ ਉਤਰ ਆਉਂਦਾ, ਅਤੇ ਤਕਰਾਰ ਉੱਥੋਂ ਹੀ ਸ਼ੁਰੂ ਹੁੰਦੀ ਹੈ ਜਦ ਬੰਦੇ ਕੋਲ ਵਿਚਾਰ ਕੋਈ ਨਹੀਂ। ਤੋ ਸਨਾਤਨ ਮਤ ਦੇ 'ਚ ਇਹ ਬਿਲਕੁਲ ਬੰਦਿਸ਼ ਲਾ ਦਿੱਤੀ ਗਈ ਸੀ, ਤਕਰਾਰ ਨਹੀਂ ਵਿਚਾਰ। ਜਿਹੜਾ ਤਕਰਾਰ 'ਤੇ ਉਤਰ ਆਇਆ, ਸਮਝ ਲਓ ਇਹਦੀ ਹਾਰ ਹੋ ਗਈ ਹੈ, ਇਹਦੇ ਕੋਲ ਵਿਚਾਰ ਦਾ ਜਵਾਬ ਵਿਚਾਰ ਵਿੱਚ ਨਹੀਂ ਹੈ। ਤੋ ਜਿਹੜਾ ਤਕਰਾਰ ਵਿੱਚ ਉਤਰ ਆਇਆ, ਸਭਾ ਫੈਸਲਾ ਕਰ ਦਿੰਦੀ ਸੀ ਇਹਦੀ ਹਾਰ ਹੋ ਗਈ ਹੈ, ਗੱਲ ਖਤਮ। ਇਹ ਵਿਚਾਰ ਨੂੰ ਵਿਚਾਰ ਨਾਲ ਨਹੀਂ ਸੁਲਝਾ ਸਕਦਾ, ਤਕਰਾਰ 'ਤੇ ਉਤਰ ਆਇਆ ਔਰ ਉਸਦੀ ਇਸ ਤਰੀਕੇ ਨਾਲ ਹਾਰ ਮੰਨ ਲਈ ਜਾਂਦੀ ਸੀ ਕਿ ਜਿਹਦੀ ਵਿਚਾਰ ਅਜੇ ਵੀ ਜਾਰੀ ਹੈ ਉਹਦੇ ਅਧੀਨ ਬਾਕੀ ਹੋ ਜਾਂਦੇ ਸਨ, ਉਹਨੂੰ ਕਬੂਲ ਕਰ ਲੈਂਦੇ ਸਨ, ਮੰਨ ਲੈਂਦੇ ਸਨ। ਔਰ ਇਹ ਬਹੁਤ ਵੱਡੇ ਵਿਚਾਰ ਵਟਾਂਦਰੇ ਸਦੀਆਂ ਤੱਕ ਹਿੰਦੁਸਤਾਨ ਵਿੱਚ ਹੁੰਦੇ ਰਹੇ। ਵੱਖ ਵੱਖ ਧਰਮ ਦੀਆਂ ਸ਼ਾਖਾਂ, ਸੰਪਰਦਾਵਾਂ ਇਹਨਾਂ ਵਿਚਾਰ ਵਟਾਂਦਰਿਆਂ ਤੋਂ ਬਣੀਆਂ। ਇਸਲਾਮ ਦਾ ਜ਼ਮਾਨਾ ਆਇਆ ਅਤੇ ਸਪਸ਼ਟ ਕਹਿ ਦਿੱਤਾ ਗਿਆ ਕੌਣ ਵਿਚਾਰ ਕਰੇ, ਕੌਣ ਵਿਚਾਰ ਵਟਾਂਦਰਾ ਕਰੇ। ਅਤੇ ਵਿਚਾਰ ਵਰਗੀ ਚੀਜ਼ ਕੋਈ ਹੈਗੀ ਵੀ ਨਹੀਂ ਸੀ, ਇਤਨੀ ਵੀ ਮੈਂ ਅਰਜ਼ ਕਰਾਂ। ਮਿਆਨ 'ਚੋਂ ਕੱਢੀ ਤਲਵਾਰ, ਵੀ ਗੱਲ ਕਬੂਲ ਹੈ ਕਿ ਨਹੀਂ, ਨਹੀਂ ਕਬੂਲ ਤਾਂ ਫਿਰ ਇਹ ਤਲਵਾਰ ਹੈ। ਸਦੀਆਂ ਤੱਕ ਵਿਚਾਰ ਵਿੱਚ ਉਲਝਿਆ ਹੋਇਆ ਭਾਰਤ, ਹਿੰਦੁਸਤਾਨ ਤਲਵਾਰ ਦੀ ਤਾਂ ਗੱਲ ਹੀ ਭੁੱਲ ਗਿਆ ਸੀ, ਵਿਚਾਰਿਆਂ ਨੂੰ ਕਬੂਲ ਕਰਨਾ ਪਿਆ, ਝੁਕਣਾ ਪਿਆ। ਜਿੱਥੇ ਜਿੱਥੇ ਤਲਵਾਰ ਮਾਰ ਕਰ ਸਕੇ ਝੁਕਦੇ ਗਏ ਲੋਕ। ਤੋ ਮੈਂ ਅਰਜ਼ ਕਰਾਂ, ਇਸਲਾਮ ਫੈਲਿਆ ਤਲਵਾਰ ਨਾਲ, ਸਨਾਤਨ ਮਤ ਫੈਲਿਆ ਵਿਚਾਰ ਨਾਲ, ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ, ਆਪਨੇ ਇੱਕ ਨਵੀਂ ਦੇਣ ਜਗਤ ਨੂੰ ਦਿੱਤੀ ਵੀ ਵਿਚਾਰ ਵੀ ਕਿੱਥੇ ਤੱਕ ਪੇਸ਼ ਕਰੀਏ। ਕਾਰਨ ਕਿ ਵਿਚਾਰ ਦੀ ਸਮਝ ਵੀ ਵਿਚਾਰਕ ਨੂੰ ਹੋਵੇਗੀ, ਬਾਕੀ ਨੂੰ ਕਿਸ ਤਰ੍ਹਾਂ ਹੋਵੇਗੀ। ਜਿਹਦਾ ਬੌਧਕ ਤੌਰ 'ਤੇ ਵਿਕਾਸ ਨਹੀਂ ਹੋਇਆ, ਜੇ ਬੁੱਧੀ ਜਿਹੜੀ ਹੈ ਉਸਦੀ ਉੱਨਤ ਨਹੀਂ ਹੋਈ, ਉਹਦੇ ਸਾਹਮਣੇ ਵਿਚਾਰ ਕੀ ਮੈਨੇ ਰੱਖਦੇ, ਕੁਛ ਵੀ ਨਹੀਂ। ਔਰ ਦੁਨੀਆਂ ਦੇ 'ਚ 90% ਤੇ ਉਹ ਬੰਦੇ ਨੇ ਜੋ ਵਿਚਾਰ ਦੇ ਤਲ 'ਤੇ ਜੀ ਵੀ ਨਹੀਂ ਰਹੇ ਅਤੇ ਵਿਚਾਰ ਤੋਂ ਪ੍ਰਭਾਵਿਤ ਵੀ ਨਹੀਂ, ਬਿਲਕੁਲ ਇਸ ਢੰਗ ਨਾਲ ਜੀਵਦੇ ਨੇ ਜੈਸੇ ਸਤਿਗੁਰੂ ਕਹਿੰਦੇ ਨੇ ਅਸੰਖ ਮੂਰਖ ਅੰਧ ਗੌਰ। ਅਤੇ ਤਲਵਾਰ ਨਾਲ ਧਰਮ ਦਾ ਪ੍ਰਚਾਰ ਕੀਤਾ ਜਾਏ, ਇਹਦੇ ਨਾਲ ਤਾਂ ਗੁਰੂ ਨਾਨਕ ਦੀ ਜ਼ਮੀਰ ਬਿਲਕੁਲ ਸਹਿਮਤ ਨਹੀਂ ਹੋਈ, ਆਪਣੇ ਵਿਰੋਧਤਾ ਕੀਤੀ ਹੈ। ਫਿਰ ਕਿਸ ਤਰ੍ਹਾਂ ਲੋਕਾਂ ਨੂੰ ਰੱਬ ਦੇ ਮਾਰਗ 'ਤੇ ਤੋਰਿਆ ਜਾਏ, ਪਿਆਰ ਨਾਲ। ਗੁਰੂ ਘਰ ਦੇ 'ਚ ਪਿਆਰ ਪ੍ਰਧਾਨ ਹੋ ਗਿਆ, ਗੁਰੂ ਘਰ ਦੇ 'ਚ ਈਸ਼ਵਰ ਪ੍ਰਾਪਤੀ ਦਾ ਮੁੱਖ ਸਾਧਨ ਪਿਆਰ ਬਣ ਗਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸੇ 'ਤੇ ਜ਼ੋਰ ਦਿੱਤਾ। ਸਤਿਗੁਰ ਦੀ ਬਾਣੀ ਦਾ ਸਾਫ ਫਰਮਾਨ, ਮਨ ਰੇ ਕਿਉਂ ਛੂਟੇ ਬਿਨ ਪਿਆਰ, ਬਿਨਾਂ ਪਿਆਰ ਤੋਂ ਬੰਧਨ ਨਹੀਂ ਟੁੱਟਣ ਲੱਗੇ। ਸਾਚ ਕਹੋ ਸੁਣ ਲਿਹੋ ਸਵੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵਿਚਾਰਕ ਵੀ ਉਰਾਰ ਰਹਿ ਜਾਏਗਾ, ਤਕਰਾਰ ਕਰਨ ਵਾਲੇ ਨੇ ਤੇ ਮਿਲਣਾ ਹੀ ਨਹੀਂ, ਤੇ ਜਿਹਦੇ ਹੱਥ 'ਚ ਤਲਵਾਰ ਹੈ ਉਹਦੇ ਕੋਲ ਵੀ ਤਲਵਾਰ ਰਹਿ ਜਾਏਗੀ, ਕਰਤਾਰ ਨਹੀਂ, ਨਿਰੰਕਾਰ ਨਹੀਂ। ਇੱਕ ਮਦ ਦਾ ਮਾਰਗ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚੁਣਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਗਰ ਤਲਵਾਰ ਵੀ ਚੁੱਕੀ ਤਾਂ ਉਸ ਤਲਵਾਰ ਨੂੰ ਰੋਕਣ ਵਾਸਤੇ, ਜੋ ਖਾਮਾ ਖਾ ਮਜ਼ਲੂਮਾਂ ਦੇ ਗਰਦਨ ਦੇ ਉੱਤੇ ਗਿਰ ਰਹੀ ਸੀ, ਚੱਲ ਰਹੀ ਸੀ, ਯਕੀਨ ਜਾਣੋ ਧਰਮ ਫੈਲਾਉਣ ਵਾਸਤੇ ਤਲਵਾਰ ਨਹੀਂ ਸੀ, ਅਧਰਮ ਨੂੰ ਰੋਕਣ ਦੀ ਖਾਤਰ, ਜ਼ੁਲਮ ਨੂੰ ਰੋਕਣ ਦੀ ਖਾਤਰ। ਧਰਮ ਦੀ ਗੱਲ ਤਲਵਾਰ ਨਾਲ ਨਹੀਂ ਆਉਂਦੀ, ਇੰਨੀ ਮੈਰਜ਼ ਕਰਦੇ। ਇਸ ਵਾਸਤੇ ਸਤਿਗੁਰਾਂ ਨੇ ਥਾਂ ਥਾਂ 'ਤੇ ਜੋਦੜੀ ਕੀਤੀ ਹੈ, ਬੇਨਤੀ ਕੀਤੀ ਹੈ, ਤਲਵਾਰ ਚੁੱਕੀ ਸਿਰਫ ਜ਼ਾਲਮ ਦੀ ਤਲਵਾਰ ਨੂੰ ਰੋਕਣ ਦੀ ਖਾਤਰ, ਮਜਬੂਰੀ ਸੀ, ਕਿਉਂਕਿ ਵਿਚਾਰ ਇਹ ਜ਼ਾਲਮ ਮੰਨਦਾ ਨਹੀਂ ਸੀ। ਤਾਂ ਹੁਣ ਜ਼ਾਲਮ ਦੀ ਤਲਵਾਰ ਨੂੰ ਰੋਕਣ ਲਈ ਇੱਕੋ ਹੀ ਜ਼ਰੀਆ ਰਹਿ ਗਿਆ ਸੀ, ਤਲਵਾਰ। ਲੇਕਿਨ ਤਲਵਾਰ ਨਾਲ ਧਰਮ ਦਾ ਪ੍ਰਚਾਰ, ਇਸ ਤਰ੍ਹਾਂ ਦੀ ਦੇਣ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਹੀਂ ਹੈ। ਪਰਮਾਤਮਾ ਦੀ ਪ੍ਰਾਪਤੀ ਤਲਵਾਰ ਨਾਲ ਨਹੀਂ, ਪ੍ਰੇਮ ਨਾਲ ਹੈ। ਸਾਚ ਕਹੋ ਸੁਣ ਲਿਹੋ ਸਵੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸਲਾਮ ਵਿੱਚ ਇੱਕ ਬਾਗੀ ਧੜਾ ਪੈਦਾ ਹੋਇਆ ਸੂਫੀਆਂ ਦਾ, ਜੋ ਕਰੀਬਨ ਕਰੀਬਨ ਇਸਲਾਮ ਦੀ ਤਲਵਾਰ ਨਾਲ ਸਹਿਮਤ ਨਹੀਂ ਹੋਏ, ਕਿਉਂਕਿ ਇਸਲਾਮ ਫੈਲਿਆ ਤਲਵਾਰ ਨਾਲ, ਅਤੇ ਧਰਮ ਨੂੰ ਫੈਲਾਉਣ ਦਾ ਜ਼ਰੀਆ ਹੀ ਤਲਵਾਰ ਸੀ। ਜੇ ਮੁਹੰਮਦ ਸਾਹਿਬ ਖਾਨਾ ਕਾਬਾ ਵਿੱਚ ਬੁੱਤ ਤੋੜ ਸਕਦੇ ਨੇ ਤਾਂ ਫਿਰ ਉਹਨਾਂ ਦੀ ਉਮਤ ਵੀ ਤੋੜ ਸਕਦੀ ਹੈ। ਤੋ ਰੂਹੇ ਜ਼ਮੀਨ ਦੇ ਉੱਤੇ ਹਜ਼ਾਰਾਂ ਮੰਦਰ ਨੇ ਇਸ ਤੋਂ ਨਾਬੂਦ ਕੀਤੇ ਗਏ ਜਿੱਥੇ ਮੂਰਤੀਆਂ ਸਨ। ਹੋਰ ਤੇ ਇੱਕ ਪਾਸੇ ਅਲੋਰਾ ਅਜੰਤਾ ਦੀਆਂ ਖੂਬਸੂਰਤ ਗੁਫਾਵਾਂ ਦੇ ਜਿਹੜੇ ਬਣੇ ਮੰਦਰ ਸਨ ਉਹ ਵੀ ਨੇਸ ਤੋਂ ਨਾਬੂਦ ਕੀਤੇ ਗਏ, ਉਹ ਵੀ ਬਹੁਤੇ ਮਿਟਾਏ ਗਏ। ਔਰ ਕੁਛ ਅਰਸਾ ਹੋਇਆ ਅਫਗਾਨਿਸਤਾਨ ਵਿੱਚ ਜਲਾਲਾਬਾਦ ਵਿੱਚ ਇੱਕ ਮੰਦਰ ਪ੍ਰਗਟ ਹੋਇਆ ਮਿੱਟੀ ਦੇ ਢੇਰ ਦੇ ਥੱਲੋਂ। ਦਾਸ ਉੱਥੇ ਵੇਖਣ ਗਿਆ ਸੀ, ਹੋਰ ਬਹੁਤ ਸਾਰੇ ਸੱਜਣਾਂ ਨੇ ਦਰਸ਼ਨ ਕੀਤੇ। ਬਹੁਤ ਵੱਡਾ ਮਿੱਟੀ ਦਾ ਢੇਰ, ਅਤੇ ਸੁਭਾਵਕ ਕਿਧਰੇ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ ਗੌਰਮੈਂਟ ਨੇ, ਲੋੜ ਪੈ ਗਈ ਹੋਣੀ ਮਿੱਟੀ ਦੀ। ਥੱਲੋਂ ਮੰਦਰ ਨਿਕਲਿਆ, ਬੜਾ ਖੂਬਸੂਰਤ ਮੰਦਰ ਮਹਾਤਮਾ ਬੁੱਧ ਦਾ, ਮੂਰਤੀਆਂ ਸੋਨੇ ਦੀਆਂ ਸਨ ਔਰ ਪੱਥਰ ਦੀਆਂ ਮੂਰਤੀਆਂ ਵੀ ਕਾਬਲੇ ਦੀ, ਬਹੁਤ ਖੂਬਸੂਰਤ। ਖੈਰ ਸੋਨੇ ਦੀ ਮੂਰਤੀਆਂ ਨੂੰ ਤੇ ਲੈ ਗਏ, ਬਾਕੀ ਸਾਰੇ ਦਾ ਸਾਰੇ ਮੰਦਰ ਬਣਿਆ ਹੋਇਆ। ਔਰ ਮੈਨੂੰ ਹੈਰਾਨਗੀ ਹੋਈ, ਕੁਝ ਇਸ ਤਰ੍ਹਾਂ ਦੇ ਤਵਾਰੀਖੀ ਸਬੂਤ ਵੀ ਮਿਲੇ ਕਿ ਸਮੁੱਚਾ ਅਫਗਾਨਿਸਤਾਨ ਬੋਧੀ ਅਤੇ ਸਨਾਤਨੀ ਸੀ। ਪੁਰਾਣੇ ਤਵਾਰੀਖੀ ਸਬੂਤ ਪਏ ਮਿਲਦੇ ਨੇ, ਪੁਰਾਣੇ ਮੰਦਰ। ਸਮੁੱਚਾ ਈਰਾਨ ਇਹਦੇ 'ਚ ਕੁਛ ਬੋਧੀ ਸਨ, ਕੁਛ ਆਰੀਆ, ਆਰੀਆ ਤੋਂ ਮੁਰਾਦ ਸਨਾਤਨੀ, ਵੈਦਿਕ ਧਰਮ ਦੇ ਅਨੁਆਈ। ਪਰ ਤਲਵਾਰ ਦੇ ਜ਼ੋਰ ਦੇ ਨਾਲ ਇਸਲਾਮ ਫੈਲਿਆ। ਵਿਚਾਰ ਨਹੀਂ ਕਰਨੀ, ਤਲਵਾਰ ਹੈ, ਵੀ ਤੇਰੀ ਤਲਵਾਰ 'ਚ ਜ਼ੋਰ ਹੈ ਅਤੇ ਆ ਸਾਹਮਣੇ। ਤੋ ਜਿਹੜੇ ਵਿਚਾਰਕ ਸਨ ਉਹਨਾਂ ਕੋਲ ਤਲਵਾਰ ਹੈ ਹੀ ਨਹੀਂ ਸੀ। ਉੱਠ ਗਈ ਤਲਵਾਰ, ਵਿਚਾਰਕ ਨੂੰ ਖਾਮੋਸ਼ ਹੋ ਕੇ ਤਲਵਾਰ ਦੀ ਗੱਲ ਮੰਨਣੀ ਪਈ, ਕਬੂਲ ਕਰਨੀ। ਜਿਹੜਾ ਧਰਮ ਤਲਵਾਰ ਦੇ ਆਸਰੇ 'ਤੇ ਕਬੂਲ ਕੀਤਾ ਗਿਆ ਹੈ ਉਹਦੇ 'ਚ ਮਿਠਾਸ ਨਹੀਂ ਆਉਂਦੀ। ਜਬਰ ਨਾਲ ਜੋ ਧਰਮ ਕਬੂਲ ਕੀਤਾ ਹੈ ਉਸ ਬੰਦੇ ਦੇ ਅੰਦਰ ਜਬਰ ਦੇ ਇਤਨੇ ਬੀਜ ਰਹਿ ਜਾਣਗੇ, ਜਬਰ ਕਰੇਗਾ ਉਹ ਫਿਰ। ਇਸ ਵਾਸਤੇ ਭਾਵੇਂ ਇਸਲਾਮ ਸ਼ਬਦ 'ਤੇ ਬੜਾ ਕੀਮਤੀ ਹੈ, ਇਸਲਾਮ ਅਮਨ ਸਲਾਮਤੀ ਨਾਲ ਰਹਿ, ਦੂਜੇ ਨੂੰ ਸਲਾਮਤੀ ਨਾਲ ਰਹਿਣ ਦੇ, ਖੁਦ ਸਲਾਮਤੀ ਨਾਲ ਰਹਿਣ, ਆਖਰੀ ਅਰਥ 'ਤੇ ਹੀ ਬਣਦੇ ਨੇ ਇਸਲਾਮ ਦੇ। ਪਰ ਹੈਰਾਨਗੀ ਦੀ ਗੱਲ, ਮਨੁੱਖ ਖੁਦ ਵੀ ਬਦਅਮ ਨਹੀਂ 'ਚ ਰਹਿ ਰਿਹਾ, ਦੂਜਿਆਂ ਨੂੰ ਵੀ ਬਦਅਮ ਨਹੀਂ ਰਹਿਣ ਦਿਓ। ਖੂਨ ਖਰਾਬਾ ਜਿਤਨਾ ਇਸਲਾਮੀ ਦੁਨੀਆਂ 'ਚ ਹੈ ਸ਼ਾਇਦ ਕਿਧਰੇ ਹੋਵੇ। ਹਰ ਸਾਲ ਸ਼ੀਆ ਸੁੰਨੀ ਫਸਾਦ ਹੋ ਜਾਂਦਾ, ਹਿੰਦੁਸਤਾਨ ਵਿੱਚ ਹਜ਼ਾਰਾਂ ਮੁਸਲਮਾਨ ਮੌਤ ਦੇ ਘਾਟ ਉਤਰ ਜਾਂਦੇ ਨੇ ਆਪਸ ਹੀ ਲੜ ਕੇ। हालांकि इस्लाम दे अखरी अर्थ अमन सलामती बुनियाद ते रखी अमन सलामती दी, पर अमन सलामती अगर धर्म है तो तलवार नाल अमन सलामती नूं वधाना धर्म नूं फैलाना उहदे ते जबर आ जाएगा। मैं फिर अर्ज करा सतगुर ने तलवार गुरमत दे प्रचार लई नहीं चुकी, जालम दे जुलम नूं रोकण लई जबर नूं रोकण लई। झूंकार जमा हिलते दरगुजस्त हलालस्त बुरदम बशमशीर दस्त। साहिब गुरु गोबिंद सिंह जी महाराज कहिंदे हुण की करिए, चारा ही नहीं रह गया, मजबूर। जफरनामे सतगुर ने साफ कबूल किया, बलाचार भी दरमिया आमदम बतद बीरो तीरो तुफंग आमदम। औरंगजेब मैं मजबूर हो गया तलवार चुकन, तो मैं चुकनी नहीं सी। बलाचार गी दरमिया आमदम बतद बीरो तीरो तुफंग आमदम। ये मैं जो बंदूक चुक लईए तलवार चुक लईए मजबूर होके, नहीं चुकनी सी मैं लाचार होके मजबूर होके, क्योंकि तेरे उत्ते विचार दा ते प्यार दा असर ही नहीं है कोई, ना तू विचार मनदा ना तू प्यार नूं कबूलदा। क्योंकि जिस हिरदे विच प्यार होवे खास करके रब्बी प्यार, वह अपने भरावां नूं कतल नहीं कर सकता, वह भतीजियां नूं कतल नहीं कर सकता। प्यार नाल भिजिया होया मनुख खुद कुरबान हो सकता है, दूजे नूं कुरबान नहीं करेगा, प्यो नूं कैद नहीं करेगा, कठोर बंदा कर सकता है। संबंध जुड़ते ने एक दूजे के प्यार नाल, विचार नाल भी नहीं जुड़ते, प्यार नाल जुड़ते हैं। इस वास्ते गुरु घर दे प्रधान साधन मन लिया गया, मन रे क्यों छूटे बिन प्यार। इस वास्ते गुरमत की गल जगत के सामने रखी गई बड़े प्यार नाल, ते प्यार दे सांझी वालता होंदी है, वितकरे नहीं होंदे। इस वास्ते बाबे फरीद नूं भी थां मिल गई, रामानंद नूं भी थां मिल गई। स्वामी रामानंद बैरागी ते किधरे बाबा फरीद, मजहबी तौर पर देखोगे तो दोहां दे जमीन आसमान का फासला है। एक नमाज पढ़ रहा है, एक पूजा पाठ करता पिया। एक स्वामी रामानंद पूरा सनातनी कर्मकांडी है, ते दूसरे पासे बाबा फरीद पूर्ण तौर पर इस्लामी शरा का पाबंद है। उठ फरीदा उजू साज सुबह नमाज गुजार, जो सिर साई ना निवे सो सिर कप उतार। वो अपनी इस्लामी शरा के मुताबिक पंज वक्त नमाज पढ़ता, इबादत करता है, वजू साजदा है, मुसल्ला बिछांदा है, सब कुछ करता है। पर रामानंद सवेरे अमृत वेले उठ के चंदन रगड़ता है, मूर्तियां की पूजा करता है, राम की धुन दे च मगन है। एक गल वखरी है कि बाद दे च निर्गुण ब्रह्म दे च पहुंच गया, क्योंकि उसके शब्द तो ऐसा पता चलता है। कत जाइए रे घर लागो रंग, मेरा चित ना चलत मन भयो पंग। स्वामी रामानंद कहते हैं मन पिंगला हो गया, भज दौड़ मुक गई, कि टिकता ही नहीं सी किधरे, मन भजदा ही सी भजदा ही सी भजदा ही सी, पैर टुट गए ने इहदे, हुण नहीं भजदा, पिंगला हो गया। हुण जद मैं राम आखदा तो राम विच टिक जांदा है, भज ही नहीं सकदा, पिंगला हो गया। मिर्जा गालिब ने इसनूं इस ढंग नाल बयान किया है, मेरे टूटे हुए पाए तलब का मुझ पे ऐसा है। गालिब कहिंदे ने मेरियां लत्तां जिहड़ियां टुट गईआं ने, इन्हां टुटियां होईआं लत्तां दा, इन्हां टुटे हुए पैरां दा मेरे उत्ते बहुत वड्डा एहसान है। मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। हुण मैं किधरे जाण जोगा ही नहीं रहा, हुण मैं किधरे जा ही नहीं सकदा, मेरे पैर ही टुट गए। मेरा चित ना चलत मन भयो पंग, मन पिंगला हो गया, जांदा ही नहीं किधरे, पिंगला किधर जावे, टुट गई लत्ता, मुक गए फुरने, हुण मन भी भटकना नहीं है। एक दिवस मन भई उमंग, घस चंदन चोआ बहुत सुगंध। स्वामी रामानंद कहते बड़ी उमंग सी, बड़ी अंदर तरंग सी, अंदर बहुत वड्डा प्यार दा उछाल सी, मैं चंदन रगड़ रहा सी। घस चंदन चोआ बहुत सुगंध, बुथेरियां सुगंधियां मैं खिलेरियां, मैं चंदन रगड़िया, मैं धूप दीप जगाई, मैं सब कुछ कीता, पूजन जाली ब्रह्म ठाए, ये सारी साजो समिगरी कतर करके मैं ब्रह्म दी पूजा करन नु चली। पूजन चाली ब्रह्म ठाए, सो ब्रह्म बतायो गुरु मन ही माए। जिदी मैं बार पूजा करदा रहा, जिन्हों मैं बार चंदन लांदा रहा, वो ते मैं अपने अंदर वेख लिया उसनों। कत जाइए रे घर लागो रंग, घर दे ची रंग लग गया, हुण कित्थे जाइए। घर दे ची आनंद बन गया, हुण किहदी पूजा करिए। हुण घर दे च ही ठाकर प्रगट हो गया। जिस दिन शरीर दे च परमात्मा प्रगट हो जाता है, शरीर मंदिर बन जाता है, शरीर हरी मंदिर बन जाता है। भगत पीपा जी कह रहे हैं कि मेरा शरीर वाकई मंदिर बन गया। कायो देवा कायो देवल कायो जंगम जाति, कायो धूप दीप नहीं बेदा, कायो पूजो पाती। ये काया देवल बन गई। महाराष्ट्र दे च मंदिर नू देवल कहिंदे ने। काया देवल बन गई, क्यों? देवता प्रगट हो गया, परमात्मा प्रगट हो गया, अकाल पुरख प्रगट हो गया। तो खैर मैं अर्ज करा, स्वामी रामानंद ते किथे बाबा फरीद, किधरे वैष्णो संपर्दा दे परमानंद, ते किथे सदना सैन, किथे भीखन। ये सांझ प्यार करके बन सकती है, विचार करके भी नहीं, तकरार करके भी नहीं, तलवार करके भी नहीं। ये मैं अर्ज कर लिया, क्योंकि सारिया के विचार सांझे करने बड़े औखे ने, बहुत औखे ने। जिथे साहिब गुरु नानक देव जी महाराज कह देंदे ने, मास मास कर मूर्ख झगड़े, ज्ञान ध्यान नहीं जाने, कौन मास कौन साग कहावे, किसमें पाप समाणे। गुरु नानक ये कह देंदे ने। भगत कबीर कहते हैं, कबीर सुरा पान भांग माछली, जो जो प्राणी खाए, तीरथ बरत अर दान किए, ते सबेरा साथ ल जाए। विचारां दे जमीन आसमान दा अंतर है, तकरार नहीं है इत्थे। प्यारां दी सांझ है, प्यार दे तल दी सांझ है। और गुरबाणी नूं समझण लई बहुत वड्डा जिगरा चाहीदा, बहुत वड्डा जिगरा। जिहड़े एक मत दे धारनी ने, किसे एक गल नूं पकड़ना है, दूजी नूं नहीं, उह कबीर दी इन्हां पंक्तियां नूं पकड़ लैंदे ने, दूजियां तीजियां नूं नहीं, दूजी तीजियां नाल कोई मतलब ही नहीं। और फिर जोर नाल आखणगे, नहीं असीं ते गुरु दा हुक्म मनना है और गुरु दी ये पंक्ति है। तो उन्हां नूं ये आखिया जा सकदा है, फिर गुरु दी ये भी पंक्ति है, उठ फरीदा वजू साज सुबह नमाज गुजार, ये भी गुरु दा हुक्म है। पढ़ सवेरे नमाज, वजू साज मुसल्ला विचार, बे नमाजा कुत्तिया ए ना भली रीत, कदे चल ना आया पंजे वक्त मसीत। गुरु का हुक्म है, गुरु कह रहे हैं। गुरबाणी को समझने लई, विचारण लई बहुत वड्डा जिगरा, बहुत वड्डा प्यार दी सांझ बन गई। कबूल कर ली गल कि फरीद तो निमाज पल के भी पहुंच गया। ऐ कबीर तू वैष्णो संपर्दा सकता, वह संत होके भी पहुंच गए। एक सज्जन ने किताब लिखी गुरु नानक देव जी महाराज दी, इन्हां पंक्तियां नूं मूल लै जो है आधार बना के, कि ते रस शरीर के कह घट नाम निवास, रस होना रस रूपा कामण रस परमल की वास, रस ते जा रस घोड़े मंदर रस मीठा रस मास, ते रस शरीर के कह घट नाम निवास। इहदे सुभाव विचार बड़े सामने रख रहे हां कि तुसीं आखो कि विचारां दी सांझ करनी, विचारां दी सांझ करोगे, सारे भगत कुछ होर भी होर कह रहे हैं। और बहुत वड्डे लफ्ज़ तो मैनूं नहीं मिल रहे हैं कि मैं स्पष्ट कर सकां, लेकिन इतनी मैं अर्ज़ कर रहा, एक भगत कुछ कह रहा, दूजा कुछ कह रहा। फिर सांझ किस तरह बन गई? प्यार कर, विचार करके भी नहीं। विचार कितने दोवां दे इक होंदे, प्यो पुत्र दे इक नहीं होंदे, दो भरावां दे इक नहीं होंदे, दो भगतां दे भी परमात्मा दे संबंध च इक नहीं हो सकदे, क्योंकि वख वख रस्तियां चों लंघे ने। एक नमाज पढ़ के पहुंचे है, एक पूजा करके पहुंचे है, एक चंदन रगड़ रगड़ के पहुंचे है, एक राम राम कह के पहुंचे है, एक बिठल बिठल कह के पहुंचे है। मंत्र वक वक सन, रस्ता वक वक सी। तो तो जिस जिस रस्ते तो लंघे ने उन्होंने उस रस्ते की गल करनी भी इस रस्ते च इतने दरख्त सन इतने खूह सन इतने रस्ते च झील आई ने इतने दरिया आए ने हो सकता है दूजे के रस्ते च कुछ होर आया हो रस्ते जो वक् वक् सन वक् वक् रस्तिया तो जिमें दरिया सागर तक पहुँचते हैं वक् वक् रस्तिया तो भगत परमात्मा तक पहुँचते हैं और पहुँचे साहिब श्री गुरु नानक देव जी महाराज ने इस वास्ते दावे नाल कह दिता आई पंखी सगल जमाती मन जी दे जगती साडा आई पंथ है कि सारियां दे नाल चलना ते सारियां नूं नाल लेके चलना ये सांझ बिना प्यार तो नहीं हो सकती जे तुसीं आखोगे नहीं ये विचार नाल सांझ होई है विचार नाल ते बड़ी मुश्किल सी गुरु नानक दा गुरु मंत्र वाहिगुरु होवे कबीर का गुरमंत्र सतनाम नामदेव जपते ने बिठल बिठल ही दे बीठल ऊबे बीठल बीठल इन संसार ने जय देव जपते ने गोविंद 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 दे जप नर सकल सिद्ध बल जय देव आयो दस बटन भाव बहुत सर्वगतन एक चंदन रगड़ के पूजा कर रहे हैं स्वामी रामानंद एक मुसला बिछा के नमाज पिया पढ़ता है विचारों की तो बहुत वही अंतर है बहुत वाला इबादत के ढंग में फर्क है इबादत के ढंग में फर्क तो हो सकता है कि विचारों में फर्क है इन्नी मैं अंतर वरना तो इबादत एक हो गई इबादत के ढंग में जोड़ा है फर्क है मैं तो विचार करके विचार से सारे वक् वक् ने मैं फिर अर्थ करा विचार करके भी सांझ नहीं बनती इस वास्ते सनातन मत में सांझ ना बन सकी विचार से महान पैदा होए गौतम महान विचारक कपिल महान विचारक पतंजलि महान विचारक ने ऋषि वेद व्यास महान विचारक ने जैमनी अपनी थान से महान विचारक है कि छे ऋषि एक दूजे नाल सहमत नहीं सन इसे ही कीर्तन सवेर आप सरवण कर रहे हो कि छे घर छे गुरु छे उपदेश छे घर ने छे शास्त्र ने इन्हों के गुरु छे ने तो इन्हों का उपदेश भी छे तरह का एक तरह का विचार वक् वक् झगड़े नहीं विचार वटांदरा विचारक सन क्योंकि जिथे तकरार शुरू हो जाए समझ लो विचारक नहीं वो कुंड बुद्धि का वो मोटे दिमाग का मतलब उन्हें तकरार शुरू कर दी विचारक का मतलब है जिथे तक मेरी विचार साथ दें दी है मैं उसके नाल चलांगा अगे नहीं चल सकती तो उस तो अगे जितनी विचार है मैं कबूल कर लाऊंगा मैं प्रवान कर लाऊंगा विचारक का एक पर हुण मेरी विचार अगे चलती नहीं इन्हों मैं चलाना चाहना चलती नहीं तो हूँ तकरार से अमादा हो जाए लड़न पर आ जाए जबरदस्ती कबूल कराना चाहे तो अगला उसकी विचार को रोक पा दे तकरार शुरू हो जाए ये मोटे दिमाग की गल है अधूरे विचार की गल है ये छे दे छे ऋषि अपनी थान से पूर्ण सन तकरार नहीं की थी। कपल ने पतंजलि नाल तकरार नहीं की थी। पतंजलि ने गौतम नाल तकरार नहीं की थी। गौतम ने जैमनी दे नाल कोई तकरार नहीं की थी। जैमनी ने कणाद दे नाल कोई तकरार नहीं की थी। ते कणाद कतई नहीं लड़े व्यास दे नाल हालांकि छे ने एक कोई टाइम दे और छे शास्त्र वक् वक् गल्लां मजा दे किधरे तकरार हुई होवे लेकिन इबादत दे ढंग सारे वक् वक् पै दसते हैं। इस वास्ते हिंदू धर्म के सनातन मत विच अनेक शाखा पैदा अनंत शाखा ऋषि मुनिया ने वक् वक् जो है गल आखी और ये सारी जिहड़ी वक् वक् गल समुचे जगत विच प्रचलित सी परमात्मा प्रति गुरु नानक ने सारी कबूल कर ली। ये तां ही हो सकती है कि बहुत वड्डा प्यार का कोई सागर होवे हिरदे विच तां ही सारी नदियां नूं थां मिल सकती है वरना सारिया नदियां नूं कित्थे थां मिल छपड़ी दे थोड़ी थां मिल सकती है। किसी के अंदर प्यार होवे इतना जिवें एक छपड़ी है तो उहदे विच कोई दरिया समा सकदा है ते पृथ्वी के उत्ते बहुत सारे दरिया ने सारे दरियावां नूं अपने अंदर थां देनी है सागर दे सकदा है। जिथे प्यार का सागर होवे उत्थे ही सारियां नदियां समा सकदियां। बाबा फरीद एक नदी है स्वामी रामानंद एक नदी है कबीर एक नदी है फरीद एक नदी है परमानंद है त्रिलोचन ने वर्ष के सारे आए ने समा गए ने कबूल ने प्रवान ने ये तां ही हो सकदा है कि हिरदा सागर की तरह छपड़ियाँ कभी समा सकदियां नहीं नदियाँ कतई नहीं पर वजब की गल है गुरु नानक का हिरदा सागर की तरह एक का हिरदा कई दफा देखीदा निग्गा जिहा टोया ही है और कुछ नहीं टो कुछ नहीं ਬੜੀ ਤੰਗ ਦਿਲੀ, ਬਹੁਤ ਤੰਗ ਦਿਲੀ ਕਈ ਦਫ਼ਾ ਦੇਖਣ ਨੂੰ ਮਿਲ ਜਾਂਦੀ ਹੈ, ਨਫ਼ਰਤ ਅਤੇ ਵਿਤਕਰੇ ਵੀ ਮਿਲ ਜਾਂਦੇ, ਪਿਆਰ ਦੀ ਸਾਂਝ ਵੀ ਆਪਸ ਵਿੱਚ ਨਹੀਂ ਮਿਲਦੀ। ਅਤੇ ਪੁਰਾਣਾ ਅਗਿਆਨੀ ਬ੍ਰਾਹਮਣ ਦਾ ਛੂਆ ਛਾਤ ਵੀ ਦੇਖਣ ਨੂੰ ਮਿਲ ਜਾਂਦਾ ਹੈ, ਅਤੇ ਅਗਿਆਨੀ ਮੌਲਵੀ ਦੀ ਨਫ਼ਰਤ ਵੀ ਦੇਖਣ ਨੂੰ ਮਿਲ ਜਾਂਦੀ ਹੈ। ਮੌਲਵੀ ਦੇ ਵਿੱਚ ਨਫ਼ਰਤ ਸੀ ਵੀ ਕਾਫਰ ਨੇ ਕਾਫਰ, ਅਤੇ ਬ੍ਰਾਹਮਣ ਦੇ ਵਿੱਚ ਛੂਆ ਛਾਤ ਸੀ, ਇਹਦੇ ਹੱਥੋਂ ਨਹੀਂ ਲੈਣਾ ਹੈ, ਇਹਦੇ ਹੱਥੋਂ ਖਾਣਾ ਨਹੀਂ ਪੀਣਾ ਨਹੀਂ, ਇਹਦਾ ਹੱਥ ਦਾ ਭੋਜਨ ਪ੍ਰਵਾਨ ਨਹੀਂ। ਤੋ ਬ੍ਰਾਹਮਣ ਦਾ ਛੂਆ ਛਾਤ ਅਤੇ ਮੌਲਵੀ ਦੀ ਨਫ਼ਰਤ ਕਈ ਦਫ਼ਾ ਮੈਂ ਦੇਖਦਾ ਇੱਕੋ ਹੀ ਸਿੱਖੇ 'ਚ ਆ ਗਈ ਹੈ, ਇੱਕ ਦੇ 'ਚ ਹੈਰਾਨਗੀ ਹੋ ਜਾਂਦੀ ਹੈ ਵੀ ਐਸਾ ਕਿਉਂ ਹੋ ਗਿਆ। ਗੁਰੂ ਨਾਨਕ ਨੂੰ ਨਹੀਂ ਸਮਝਿਆ ਗਿਆ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਨਹੀਂ ਸਮਝਿਆ ਗਿਆ। ਇਹ ਤਾਂ ਪਿਆਰ ਦਾ ਘਰ ਸੀ, ਇਹ ਤਾਂ ਇੱਕ ਸਾਗਰ ਸੀ ਜਿੱਥੋਂ ਸਾਰੀਆਂ ਨਦੀਆਂ ਆਈਆਂ ਅਤੇ ਲੀਨ ਹੋ ਗਈਆਂ, ਵੱਖ ਵੱਖ ਰਸਤੇ 'ਚੋਂ ਆਈਆਂ ਲੀਨ ਹੋ ਗਈਆਂ। ਇਸ ਵਾਸਤੇ ਮੈਂ ਅਰਜ਼ ਕਰਾਂ, ਵਿਚਾਰਾਂ ਦੀ ਤੁਸੀਂ ਸਾਂਝ ਲੱਭਣਾ ਚਾਹੋਗੇ, ਕਈ ਥਾਂ 'ਤੇ ਕਬੀਰ ਅਤੇ ਗੁਰੂ ਨਾਨਕ ਦੇ ਵਿਚਾਰਾਂ ਦੀ ਸਾਂਝ ਨਹੀਂ ਮਿਲੇਗੀ। ਜਿੱਥੇ ਕਬੀਰ ਸਪਸ਼ਟ ਰੂਪ ਵਿੱਚ ਕਹਿ ਦਿੰਦੇ ਨੇ, ਕਬੀਰ ਸੁਰਾ ਪਾਨ ਭੰਗ ਮਾਛਲੀ ਜੋ ਜੋ ਪ੍ਰਾਣੀ ਖਾਏ, ਤੀਰਥ ਬਰਤ ਅਰ ਦਾਨ ਕੀਏ ਤੇ ਸਬੇ ਰਸਾਤ ਲਜਾਏ। ਉੱਥੇ ਉੱਚੀ ਆਵਾਜ਼ ਨਾਲ ਗੁਰੂ ਨਾਨਕ ਕਹਿ ਦਿੰਦੇ ਨੇ, ਮਾਸ ਮਾਸ ਕਰ ਮੂਰਖ ਜਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸਮੇ ਪਾਪ ਸਮਾਣੇ। ਸਾਗ ਵੀ ਮਾਸ ਹੈ, ਮਾਸ ਵੀ ਸਾਗ ਹੈ, ਸਭ ਦੇ 'ਚ ਜੀਵ ਹੈ। ਇਹ ਕਬੀਰ ਦੀ ਬਾਣੀ ਨਾਲ, ਕਬੀਰ ਦੇ ਵਿਚਾਰਾਂ ਨਾਲ ਇਸ ਨੂੰ ਕਿਸੇ ਹੋਰ ਰੂਪ ਵਿੱਚ ਨਾ ਲੈਣਾ ਵੀ ਵਿਰੋਧੀ ਵਿਚਾਰ ਮੌਜੂਦ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ। ਦਰਅਸਲ ਇਸ ਢੰਗ ਨਾਲ ਪਹੁੰਚੇ ਹੈ ਕਬੀਰ, ਜਿਸ ਢੰਗ ਨਾਲ ਪਹੁੰਚੇ ਉਸਨੇ ਆਪਣੇ ਢੰਗ ਨਾਲ ਗੱਲ ਕਰਨੀ ਹੈ। ਜਿਸ ਢੰਗ ਨਾਲ ਰਵਿਦਾਸ ਪਹੁੰਚੇ ਨੇ, ਰਸਤੇ 'ਚ ਨਹੀਂ ਰਹੇ, ਪਹੁੰਚੇ ਨੇ, ਸਾਰੇ ਹੀ ਪਹੁੰਚੇ ਨੇ, ਇਹ ਪਹੁੰਚੇ ਹੋਏ ਪੁਰਸ਼ਾਂ ਦੇ ਬਚਨ ਨੇ। ਪਰ ਬਚਨ ਉਹਨਾਂ ਨੇ ਰਸਤਿਆਂ ਦੇ ਕੀਤੇ ਨੇ ਜਿਸ ਰਸਤੇ 'ਚੋਂ ਲੰਘ ਕੇ ਆਏ ਨੇ। ਪਰਮਾਤਮਾ 'ਚ ਲੀਨ ਹੋ ਗਏ ਫਿਰ ਕੋਈ ਗੱਲ ਨਹੀਂ, ਫਿਰ ਕੀ ਨਦੀ ਨੇ ਗੱਲ ਕਰਨੀ, ਨਦੀ ਸਾਗਰ ਹੋ ਗਈ ਹੈ, ਹੁਣ ਉਸਨੇ ਕੀ ਗੱਲ ਕਰਨੀ ਹੈ, ਹੁਣ ਤਾਂ ਗੱਲ ਖੋ ਗਈ। ਕਿਆ ਕਹੀਏ ਕਿਛ ਕਹਿਣ ਨਾ ਜਾਈ, ਹੁਣ ਤਾਂ ਕੁਛ ਕਿਹਾ ਨਹੀਂ ਜਾ ਸਕਦਾ, ਹੁਣ ਤਾਂ ਕੁਝ ਬੋਲਿਆ ਨਹੀਂ ਜਾ ਸਕਦਾ, ਹੁਣ ਕੀ ਆਖੇਗਾ। ਤੋ ਸਭ ਇਹ ਰਸਤੇ ਦੀਆਂ ਗੱਲਾਂ ਨੇ ਜਿੱਥੋਂ ਜਿੱਥੋਂ ਲੰਘ ਕੇ ਆਏ ਨੇ ਭਗਤ ਜਨ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨਾਂ ਦੇ ਆਧਾਰ 'ਤੇ ਜੋ ਇਹ ਪ੍ਰਚਾਰ ਹੈ ਉਸਦਾ ਦਰਅਸਲ ਸਹੀ ਰੂਪ ਨਹੀਂ ਲਿਆ ਗਿਆ। ਰਸ ਸੋਨਾ ਰਸ ਰੂਪਾ ਕਾਮਣ ਰਸ ਪਰ ਮਲਕੀ ਵਾਸ, ਰਸ ਸੇਜਾ ਰਸ ਘੋੜੇ ਮੰਦਰ, ਰਸ ਮੀਠਾ ਰਸ ਮਾਸ, ਇਹ ਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਬਈ ਸਰੀਰ ਦੇ 'ਚ ਇਤਨੇ ਰਸ ਨੇ ਅਤੇ ਹੁਣ ਨਾਮ ਦਾ ਰਸ ਵਸੇ ਅਤੇ ਕਿਸ ਤਰ੍ਹਾਂ ਵਸੇ, ਅਤੇ ਰਸ ਮੀਠਾ ਰਸ ਮਾਸ, ਮਾਸ ਨੂੰ ਲੈ ਕੇ ਇੰਝ ਪ੍ਰਚਾਰ। ਪਰ ਹੁਣ ਕੌਣ ਦੱਸੇ, ਉੱਪਰ ਸਤਿਗੁਰ ਨੇ ਲਿਖਿਆ ਹੈ ਆਰੰਭ ਤੇ ਇੱਥੋਂ ਹੈ ਰਸ ਸੋਨਾ, ਜਿਹਦਾ ਸੋਨੇ ਦੇ 'ਚ ਰਸ ਹੈ ਧਨ ਦੇ 'ਚ। ਹੁਣ ਘਰ ਦੇ ਸੋਨਾ ਪਿਆ ਚੁੱਕੇ ਪਰੇ ਮਾਰੀਏ, ਮਾਂ ਸਭ ਤੋਂ ਅਖੀਰ ਦੇ ਜ਼ਿਕਰ ਹੈ। ਤਿੰਨ ਪੰਕਤੀਆਂ ਦੇ ਸਲੋਕ ਨੂੰ ਸਮਝਣਾ, ਰਸ ਸੋਨਾ, ਸੋਨਾ ਜ਼ਰੂਰਤ ਮਾਤਰ ਹੈ ਠੀਕ, ਪਰ ਸੋਨੇ 'ਚ ਰਸ ਹੈ, ਸੋਨਾ ਹੀ ਰਸ। ਜਿਸ ਚੀਜ਼ ਦੇ ਬੰਦੇ ਦਾ ਰਸ ਹੋਵੇ ਉਹ ਹਰ ਵਕਤ ਯਾਦ ਆਵੇ, ਪੱਕੀ ਗੱਲ, ਜਿਹਨੂੰ ਹਰ ਵਕਤ ਗਹਿਣੇ ਯਾਦ ਆਵਣ, ਸੋਨਾ ਯਾਦ ਆਵੇ, ਸੋਨਾ ਰਸ ਹੈ, ਰੋਕ ਖੜੀ ਹੋ ਗਈ। ਇਸ ਤਰ੍ਹਾਂ ਦੇ ਮਨੁੱਖ ਦੇ ਅੰਦਰ ਨਾਮ ਦਾ ਰਸ ਨਹੀਂ ਬਣ, ਰਸ ਸੋਨਾ ਰਸ ਰੁਪਾ ਚਾਂਦੀ, ਅਗਰ ਰਸ ਬਣ ਗਿਆ। ਗੁਜਰਾਤ ਦਾ ਇਲਾਕਾ ਕਾਠੀਆਵਾੜ ਕੱਛ, ਅੱਜ ਵੀ ਉੱਥੇ ਅੱਧੇ ਅੱਧੇ ਕਿਲੋ ਦੇ ਚਾਂਦੀ ਦੇ ਬਕਾਇਦਾ ਗੜੇ ਪੈਰਾਂ 'ਚ ਪਾਏ ਜਾਂਦੇ, ਅਤੇ ਹੁਣ ਬੇੜੀਆਂ ਪਵਾਉਣ ਦੀ ਲੋੜ ਹੀ ਨਹੀਂ। ਅੱਧਾ ਅੱਧਾ ਕਿਲੋ ਦੇ ਦੋਵਾਂ ਪੈਰਾਂ 'ਚ ਅਗਰ ਗੜੇ ਪਾਏ ਹੋਏ ਨੇ ਤਾਂ ਇਹਨਾਂ ਨੂੰ ਬੇੜੀਆਂ ਪਵਾਉਣ ਦੀ ਕੀ ਲੋੜ ਹੈ, ਆਪੇ ਹੱਥ ਕੜੀਆਂ 'ਤੇ ਬੇੜੀਆਂ, ਸਾਰਾ ਹੱਥ ਹੈ ਦੋ ਦੋ ਕਿਲੋ ਚਾਂਦੀ ਨਾਲ ਭਰਿਆ ਹੋਵੇ, ਇੰਨਾ ਬੋਝ ਜਿਹੜੇ ਹੱਥਕੜੀਆਂ ਬਣ ਗਈਆਂ। ਪਰ ਹੱਥਕੜੀਆਂ ਵੀ ਉਦੋਂ ਪਿਆਰੀਆਂ ਲੱਗਦੀਆਂ ਨੇ ਜਦੋਂ ਗਹਿਣੇ ਆਉਣ, ਉਹਨਾਂ ਨੂੰ ਗਹਿਣੇ ਸਮਝ ਲਿਆ ਜਾਏ, ਉਹਨਾਂ ਨੂੰ ਭੂਸ਼ਣ ਸਮਝ ਲਿਆ ਜਾਏ। ਤੋ ਭੂਸ਼ਣ ਜਾਣ ਕੇ ਤਿੰਨ ਤਿੰਨ ਚਾਰ ਚਾਰ ਕਿਲੋ ਵਜ਼ਨ ਦੇ ਉਹ ਗਹਿਣੇ ਪਾਈ ਫਿਰਦੀਆਂ ਨੇ ਚਾਂਦੀ ਦੇ। ਅੱਜ ਵੀ ਰਸ ਬੜਾ ਉਸ ਦੇ 'ਚ, ਤਿਆਗ ਨਹੀਂ ਸਕਦੀਆਂ ਵੀ ਇੰਨਾ ਬੋਝ ਖਾਵਾਂ ਖਾ ਚੁੱਕੇ ਹੋਇਆ। ਪਰ ਰਸ ਸਾਹਿਬ ਕਹਿੰਦੇ ਨੇ, ਰਸ ਸੋਨਾ ਰਸ ਰੁਪਾ ਕਾਮਣ ਰਸ, ਅਗਰ ਪੁਰਸ਼ ਦਾ ਇਸਤਰੀ ਦੇ 'ਚ ਰਸ ਹੈ ਤੇ ਇਸਤਰੀ ਦਾ ਪੁਰਸ਼ ਦੇ 'ਚ ਰਸ ਹੈ, ਔਰ ਇਹ ਰਸ ਇਤਨਾ ਪ੍ਰਧਾਨ ਹੋ ਕੇ ਅੱਠੇ ਪੈਰ ਇਹੀ ਚਿੰਤਨ ਹੈ, ਇਹ ਵੀ ਰੋਕ ਖੜੀ ਹੋ ਜਾਏਗੀ। ਪਰਮਲ ਕੀ ਵਾਸ, ਰਸੇ ਜਾ ਰਸ ਘੋੜੇ ਮੰਦਰ, ਰਸ ਮੀਠਾ ਰਸ ਮਾਸ, मकान दे चरस है, अठे पैर मकान याद आ रहे है। हुण हर एक नूं मकान दिखांदा है, आप भी बार बार मकान देखदा है, सुपनिआं विच भी बस मकान ही वसिआ जिहड़ा इसने बनाया, ते तरस बन गया। ते हर वक्त जे मकान याद आउंदा है ते राम कित्थे याद आवेगा, नाम कित्थे याद आवेगा, गल खत्म। जिहड़ी चीज़ बार बार याद आउंदी है उहदे च उसदा रस है, जिहड़ी चीज़ बार बार याद आउंदी है उहदे च उसदा स्वाद है। रसे जा रस घोड़े मंदर रसमी ठारस मास, कईआं वास्ते बहुता रस मिठे च भी आउंदा है, मिठे तो बिना नहीं रह सकदा, बहुता ही खाणगे मिठा, मिठियां चीज़ां च बहुता ही रस है। ते जे हुण बहुता मिठियां चीज़ां दे च रस है तो यह भी रोग खड़ा हो गया, इस रस ने भी अगे सुरत नूं नहीं जाण देना। ते रस मीठा रस मास, मास इतना रस बन गया है, हुण भोजन बिना मास तो है ही नहीं, ते मास दा अठे पैर चिंतन है, मास नूं भी चेते कीता जा रहा है, मास तो बिना होर उसनूं कुछ भोजन दिखाई नहीं देंदा, ते मास रस इतना प्रधान हो गया है कि हर वक्त याद दे च वस गया, रोक खड़ी हो गई। सिर्फ एक अंग नूं नहीं लेना, इस सारे सलोक नूं लेना है। रस सोना रस रूपा कामण रस पर मलकी वास, रसे जा रस घोड़े मंदर रस मीठा रस मास, एते रस शरीर के कै घट नाम निवास। पर गुरमत तो पुछिए तो सही, फिर की करिए, आखिर खाण पाण बारे की करिए। साहबा ने एक ही फैसला कर दिता है, बाबा होर खाना खुशी कुआर, जित खा दे तन पीड़िए मन में चले विकार। जिस खाने नाल तेरे तन विच रोग पैदा होण, तेरे तन दे अनुकूल नहीं, मन विच विकार पैदा होण, ना खा, गल खत्म। फैसला कर दिता। किसी वास्ते दुध भी हानिकारक हो सकता है, कईआं वास्ते दही भी हानिकारक हो सकती है। जीव का मसला लाओगे तो दुध दे च भी जीव है, दही दे च भी जीव ने, बनस्पति दे च भी जीव है। कोई ऐसी बनस्पति नहीं जिहदे च जीव नहीं। दाने जो असी खांदे हाँ अन्न है, जेते दाने अन्न के जियां बाज न कोए। पानी जो असी पींदे हाँ, पहला पानी जीव है, जित हरिया सब कोए, जीव सब दे अंदर है। जिस चीज़ दे च जीव नहीं उस तो जीवन भी नहीं मिल सकता। गुरु नानक का फैसला, जियां का आहार जी खाना है करे। जीव जीव का आहार है, इस तो बिना जीवन नहीं मिल सकता। जिस चीज़ दे च जीवन नहीं उस तो जिंदगी भी नहीं मिलेगी, उस तो जीवन भी नहीं मिलेगा। रब्बी सिद्धांत। पर मैं अर्ज करा थानू, गुरु ग्रंथ साहब जी महाराज के इस तरह दिया विरोधी विचार मिलनगियाँ, पर विरोधी विचार दे तकरार नहीं है, टकराव नहीं है, प्यार है, कबूल, एक दूजे नू कबूल, प्रवान, प्यार दा धर्म है। गुरमत प्यार दा धर्म है। इस वास्ते तलवार नाल गल मनानी है, इसनू सतगुरु ने नहीं कबूलिया, ते विचार नाल गल मनानी है, इसनू भी नहीं, प्यार। इस वास्ते सतगुर बेनती कर रहे ने, जोदड़ी कर रहे ने, करो बेनती सुन मेरे मीता, संत टहल की बेला, बेनती कर रहे ने, जोदड़ी कर रहे ने, जबर नहीं। ए नहीं कि तू नमाज नहीं पढ़ी, इस्लाम दे झंडे थले नहीं आया, काफर। ए नहीं कि रमजान दे दिना च अज तू रोटी किधरे खा ली है ते जुतियां पै जान, पै जांदियां हिंदुस्तान दे च मुसलमान नूं, मुसलमान मुसलमान नूं मारन लग पैंदे ने। तू रमज़ान दे दिनां च पानी पी लिया, तू रमज़ान दे दिनां च रोटी खा ली, क्यों खा ली है? जबर, तलवार दा धर्म। ते हिंदू मत अज भी विचार वटांदरे दे उत्ते बहुता खड़ा है, इस वास्ते बथेरियां शाखावां इन्हां च नवियां तो नवियां जन्म लैंदियां ने। गुरमत दे च प्यार प्रधान है, संबंध प्यार तो बिना जुड़दा ही नहीं। इस वास्ते साहब कहते हैं, औगुणा दे बंधन ऐ मन प्यार तो बिना नहीं टुटणगे। मन रे क्यों छूटे बिन प्यार, पूरन प्रीत की लेस बिना सिख पंडित गावत जावत हारी। साहब कहते हैं, पूरन प्रेम तो बिना, प्रीत तो बिना, बड़े बड़े पंडित दार्शनिक फिलासफर एवें व्यर्थ जिंदगी गवा बैठते हैं। ते खालसा कौन है? गुरु गोबिंद सिंह जी का फैसला, पूरन प्रेम प्रतीत सजे, पूरन प्रेम, मुकम्मल प्रेम, पूरन प्रेम नाल ही पूरन नाल रिश्ता जुड़ेगा, अधूरे प्रेम नाल नहीं। सिर्फ परिवार का प्रेम है तो यह भी संबंध है परमात्मा नाल, पर परमात्मा के कुछ हिस्से नाल, संपूर्ण नहीं। संसार के कुछ कुछ हिस्से नाल प्रेम है, बाकियां नाल नहीं। तो जिथे जिथे प्रेम है उथे उथे संबंध है, संबंध सारे परमात्मा दे ने, ईश्वर दे ने। लेकिन यह पूर्ण प्रेम नहीं, अधूरा प्रेम है। पिता नाल प्यार है, पड़ोसी नाल नहीं है। अपने बच्चियां नाल प्यार है, पड़ोसियां नाल नफरत है। एक भरा नाल प्यार है, दूजे भरा नाल नहीं है। अगर इस तरह का है तो अजे यह पूर्ण प्रेम नहीं है। पूर्ण प्रेम, समग्र प्रेम सारिया नाल, खालसा मनुख उसे दिन आउंदा है, पवित्र मनुख उसे दिन आउंदा है जिस दिन पूर्ण प्रेम का अंदरों जन्म होवे। पूर्ण प्रेम प्रतीत सजे, व्रत गोड़ मड़ी मठ भूल न माने। पूर्ण प्यार उस दे अंदर पैदा हो जाए, उस तो बिना खालिस नहीं हो सकेगा, उस तो बिना पवित्र नहीं हो सकेगा। गुरु नानक देव जी महाराज, गुरु गोबिंद सिंह जी महाराज ने धर्म की नींह प्यार से रखी।